ਸਤਸੰਗ ਜੀ, ਪਿਆਰ ਨਾਲ ਕਹਿਣਾ, ਸਤਸੰਗਤ ਕਾਫੀ ਸਮੇਂ ਬਾਅਦ ਅੱਜ ਇੱਥੇ ਬੁਢਲਾਡੇ ਵਿਖੇ ਪੁੱਜ ਕੇ ਆਪ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਇਹੀ ਜ਼ਿਕਰ ਅਨੇਕਾਂ ਮਹਾਂਪੁਰਸ਼ਾਂ ਨੇ ਕੀਤਾ ਕਿ 12 ਸਾਲ ਤੋਂ ਪਹਿਲਾਂ ਇੱਥੇ ਆਉਣ ਦਾ ਮੌਕਾ ਮਿਲਿਆ ਸੀ। ਪਿਛਲੀ ਦਫਾ ਉਦੋਂ 90 ਦਾ ਦਸ਼ਕ ਚੱਲ ਰਿਹਾ ਸੀ ਔਰ ਵਿੱਚੋਂ ਇੱਕ ਦਸ਼ਕ ਬਿਲਕੁਲ ਹੀ ਨਿਕਲ ਗਿਆ ਔਰ ਅੱਜ ਇੱਥੇ ਆ ਕੇ ਆਪ ਸਾਰਿਆਂ ਦੇ ਦਰਸ਼ਨ ਹੋ ਰਹੇ ਹਨ ਇਸ ਵਿਸ਼ਾਲ ਰੂਪ ਦੇ ਵਿੱਚ। ਪਰਸੋਂ ਹੀ ਦਿੱਲੀ ਤੋਂ ਲੁਧਿਆਣੇ ਪੁੱਜਣਾ ਹੋਇਆ ਔਰ ਕੱਲ੍ਹ ਵਿਸ਼ਾਲ ਸਮਾਗਮ ਦਾ ਆਨੰਦ ਲੈਣ ਦਾ ਮੌਕਾ ਮਿਲਿਆ। ਅਨੇਕਾਂ ਮਹਾਂਪੁਰਸ਼ ਭਗਤਾਂ ਦੇ ਜਿੱਥੇ ਦਰਸ਼ਨ ਹੋਏ ਉੱਥੇ ਹੋਰ ਵੀ ਅਨੇਕਾਂ ਪਤਵੰਤੇ ਸੱਜਣਾਂ ਦੇ ਦਰਸ਼ਨ ਹੋਏ ਜੋ ਸਹਿਯੋਗੀ ਹਨ ਇਸ ਮਾਨਵਤਾ ਦੀ ਮੁਹਿੰਮ ਦੇ ਵਿੱਚ। ਔਰ ਅੱਜ ਲੁਧਿਆਣੇ ਤੋਂ ਚੱਲ ਕੇ ਰਸਤੇ ਵਿੱਚ ਡੇਲੋਂ ਭਵਨ ਔਰ ਬਾਗੜੀਆਂ ਭਵਨ 'ਤੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਦਿਆਂ ਹੋਇਆਂ ਇੱਥੇ ਸਿੱਧਾ ਪੰਡਾਲ ਵਿੱਚ ਪਹੁੰਚਣਾ ਹੋਇਆ ਔਰ ਇਹ ਸਮਾਂ ਜਿਹੜਾ ਬੀਤ ਰਿਹਾ ਹੈ ਬਹੁਤ ਆਨੰਦਮਈ ਹੈ। ਜਿੱਥੇ ਦਰਸ਼ਨਾਂ ਨਾਲ ਆਨੰਦ ਮਿਲਦਾ ਹੈ, ਜਿਹੜੇ ਇਸ ਰੰਗ ਵਿੱਚ ਰੰਗੇ ਹੁੰਦੇ ਹਨ ਉੱਥੇ ਉਹਨਾਂ ਦੇ ਬਚਨ ਸੁਣ ਕੇ ਵੀ ਸਾਨੂੰ ਬਹੁਤ ਆਨੰਦ ਪ੍ਰਾਪਤ ਹੁੰਦਾ ਹੈ, ਕਿਉਂਕਿ ਉਹ ਬਚਨ ਯਥਾਰਥ ਬਚਨ ਹੁੰਦੇ ਹਨ। ਸੱਚ ਭਗਤੀ ਪਿਆਰ ਮਾਨਵਤਾ ਦੇ ਉੱਤੇ ਆਧਾਰਿਤ ਹੁੰਦੇ ਹਨ। ਤਾਂ ਐਸੇ ਬਚਨਾਂ ਨੂੰ ਸ਼੍ਰਵਣ ਕਰਨ ਦੇ ਲਈ ਐਸੀ ਫਿਤਰਤ ਵਾਲੇ ਹਮੇਸ਼ਾ ਹੀ ਇੱਛਾ ਰੱਖਦੇ ਹਨ। ਸੰਸਾਰ ਵਿਸ਼ ਵਿੱਚ ਵਿਚਰਨ ਕਰਨ ਵਾਲਾ ਉਸ ਨੂੰ ਅਕਸਰ ਐਸੇ ਬਚਨ ਭਾਉਂਦੇ ਨਹੀਂ ਹਨ। ਜੈਸੇ ਜਿਸ ਤਰ੍ਹਾਂ ਦੇ ਨਾਲ ਕਿਹਾ ਵੀ ਗਿਆ ਹੈ ਕਿ ਪਾਪੀ ਭਗਤ ਨਾ ਪਾਵੇ ਹਰ ਪੂਜਾ ਨਾ ਸੁਹਾਏ। ਜਿਹੜੇ ਪਾਪ ਪ੍ਰਵਿਰਤੀ ਵਾਲੇ ਹੁੰਦੇ ਹਨ, ਸਾਕਤ ਪ੍ਰਵਿਰਤੀ ਵਾਲੇ ਹੁੰਦੇ ਹਨ, ਜਿਹੜੇ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਗਲਤਾਨ ਹੁੰਦੇ ਹਨ, ਜਿਹੜੇ ਵਿਸ਼ਿਆਂ ਵਿਕਾਰਾਂ ਨਾਲ ਭਰੇ ਹੁੰਦੇ ਹਨ, ਉਹਨਾਂ ਨੂੰ ਵਿਸ਼ਟਾ ਹੀ ਪਸੰਦ ਹੁੰਦੀ ਹੈ, ਉਹਨਾਂ ਨੂੰ ਗੰਦਗੀ ਹੀ ਪਸੰਦ ਹੁੰਦੀ ਹੈ, ਉਹ ਅੰਮ੍ਰਿਤ ਦੇ ਗ੍ਰਾਹਕ ਨਹੀਂ ਹੁੰਦੇ ਹਨ। ਇਸ ਲਈ ਉਹਨਾਂ ਨੂੰ ਮਹਾਂਪੁਰਸ਼ਾਂ ਦੀ ਬਾਣੀ ਵੀ ਨਹੀਂ ਪਾਉਂਦੀ, ਉਹਨਾਂ ਨੂੰ ਭਗਤ ਵੀ ਨਹੀਂ ਪਾਉਂਦੇ। ਤੋ ਇਸੇ ਲਈ ਕਿਹਾ ਹੈ ਕਿ ਪਾਪੀ ਭਗਤ ਨਾ ਪਾਵੇ ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੇ ਜੈ ਬਿਗੰਧ ਤਹਿ ਜਾਏ। ਤੋ ਆਪ ਨੂੰ ਇਸ ਨਿਰੰਕਾਰ ਦੀ ਭਗਤੀ ਪਸੰਦ ਹੈ, ਆਪ ਨੂੰ ਇਹਦਾ ਰੰਗ ਪਸੰਦ ਹੈ ਔਰ ਇਸੇ ਦੇ ਨਸ਼ੇ ਵਿੱਚ ਰਹਿ ਕੇ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਇਸੇ ਦੇ ਨਸ਼ੇ ਨੂੰ ਮਾਣਦਿਆਂ ਹੋਇਆਂ ਇਹੀ ਨਸ਼ਾ ਸਭ ਤੋਂ ਜ਼ਿਆਦਾ ਪਸੰਦ ਹੈ, ਇਸੇ ਦਾ ਹੀ ਸਰੂਰ ਮਾਣਦਿਆਂ ਹੋਇਆਂ ਭਗਤ ਜੀਵਨ ਦਾ ਇੱਕ ਇੱਕ ਕਦਮ ਧਰਦਾ ਹੈ ਔਰ ਇਸ ਲਈ ਇੱਕ ਇੱਕ ਪਲ ਆਪਣਾ ਬੜਾ ਕੀਮਤੀ ਬਣਾ ਲੈਂਦਾ ਹੈ। ਵੈਸੇ ਤਾਂ ਇੱਕ ਇੱਕ ਪਲ ਕੀਮਤੀ ਹੈ, ਇੱਕ ਪਲ ਦੀ ਵੀ ਕੀਮਤ ਕਰੋੜਾਂ ਰੁਪਏ ਲਗਾ ਕੇ ਅਰਬਾਂ ਰੁਪਏ ਲਗਾ ਕੇ ਉਸਦੀ ਕੀਮਤ ਨਹੀਂ ਲਗਾਈ ਜਾ ਸਕਦੀ ਹੈ। ਇੱਕ ਸਾਹ ਦੀ ਕੀਮਤ ਨਹੀਂ ਲਗਾਈ ਜਾ ਸਕਦੀ ਹੈ। ਇੱਕ ਸਾਹ ਵੀ ਅਗਰ ਮੰਗ ਲਈਏ, ਡਾਕਟਰ ਨੂੰ ਕਹੀਏ ਕਿ ਬਸ ਕੁਛ ਘੜੀਆਂ, ਉਹ ਕਹਿੰਦਾ ਮੈਂ ਸਾਰੇ ਯਤਨ ਕਰ ਬੈਠਾ ਹਾਂ, ਬਸ ਇਹ ਤਾਂ ਪੰਛੀ ਉੱਡ ਗਿਆ ਹੈ। ਇੱਕ ਸਾਹ ਔਰ ਉੱਧਰ ਪਰਿਵਾਰ ਵਾਲੇ ਰਿਸ਼ਤੇਦਾਰ ਦੋਸਤ ਕਹਿ ਰਹੇ ਹੁੰਦੇ ਹਨ ਕਿ ਜਿੰਨੇ ਚਾਹੁੰਦੇ ਹੋ ਕਰੋੜਾਂ ਰੁਪਏ ਅਸੀਂ ਲਿਆ ਸਕਦੇ ਹਾਂ, ਇੱਕ ਸਾਹ ਕਹਿੰਦਾ ਨਹੀਂ ਦੇ ਸਕਦਾ। ਤੋ ਇੱਕ ਇੱਕ ਸਾਹ ਦੀ ਇੱਕ ਇੱਕ ਪਲ ਦੀ ਬੜੀ ਕੀਮਤ ਹੈ, ਲੇਕਿਨ ਇਸਦੀ ਕਦਰ ਨਹੀਂ ਕੀਤੀ ਜਾਂਦੀ ਹੈ। ਤੋ ਭਗਤ ਇੱਕ ਇੱਕ ਪਲ ਨੂੰ ਕੀਮਤੀ ਜਿਹੜੀ ਹੈ ਉਸਨੂੰ ਕੀਮਤੀ ਬਣਾ ਲੈਂਦੇ ਹਨ, ਇਸ ਰੰਗ ਵਿੱਚ ਰੰਗ ਕੇ, ਇਸ ਨਿਰੰਕਾਰ ਦਾ ਅਹਿਸਾਸ ਕਰਦਿਆਂ ਹੋਇਆਂ ਪਿਆਰ ਹਿਰਦਿਆਂ ਦੇ ਵਿੱਚ ਭਰ ਕੇ, ਪਿਆਰ ਦੀ ਦੌਲਤ ਅਤੇ ਭਾਗੀਦਾਰ ਦੂਸਰਿਆਂ ਨੂੰ ਬਣਾਉਂਦਿਆਂ ਹੋਇਆਂ ਉਹ ਆਪਣੇ ਇੱਕ ਇੱਕ ਪਲ ਨੂੰ, ਇੱਕ ਇੱਕ ਸਾਹ ਨੂੰ ਕੀਮਤੀ ਬਣਾ ਲੈਂਦੇ ਹਨ, ਉਸਦਾ ਮੋਲ ਪਾ ਲੈਂਦੇ ਹਨ, ਮੁੱਲ ਪਾ ਲੈਂਦੇ ਹਨ। ਤੋ ਇਸ ਲਈ ਸੰਸਾਰ ਨੂੰ ਵੀ ਇਹੀ ਹੋਕਾ ਦਿੰਦੇ ਹਨ, ਸੰਸਾਰ ਨੂੰ ਵੀ ਇਹੀ ਆਵਾਜ਼ ਦਿੰਦੇ ਹਨ ਕਿ ਮਾਲਿਕ ਨੇ ਇਤਨਾ ਅਮੋਲਕ ਜਨਮ ਤੁਹਾਨੂੰ ਦਿੱਤਾ ਹੈ, ਸਾਨੂੰ ਸਾਰਿਆਂ ਨੂੰ ਦਿੱਤਾ ਹੈ, 84 ਲੱਖ ਯੋਨੀਆਂ ਤੋਂ ਸ੍ਰੇਸ਼ਟ ਯੋਨੀ ਸਾਨੂੰ ਦਿੱਤੀ ਹੈ, ਲੇਕਿਨ ਅਸੀਂ ਉਹਦੀ ਕਦਰ ਨਹੀਂ ਕਰ ਰਹੇ ਹਾਂ। ਅਸੀਂ ਇਹ ਤਮਾਮ ਹੋਰ ਯੋਨੀਆਂ ਤੋਂ ਵੀ ਬਦਤਰ ਅਵਸਥਾ ਵਿੱਚ ਰਹਿ ਕੇ ਇਸ ਜੀਵਨ ਦੇ ਸਫ਼ਰ ਨੂੰ ਤੈਅ ਕਰ ਰਹੇ ਹਾਂ, ਉਹਨਾਂ ਨੂੰ ਕੀ ਦੋਸ਼ ਦਿੱਤਾ ਜਾਏਗਾ? ਕਿਸੇ ਘੋੜੇ, ਹਾਥੀ, ਚੀਤੇ, ਸੂਅਰ ਨੂੰ ਕੀ ਦੋਸ਼ ਦਿੱਤਾ ਜਾਏਗਾ? ਮਹਾਂਪੁਰਸ਼ਾਂ ਦੀ ਬਾਣੀ ਉਹਨਾਂ ਨੂੰ ਸੰਬੋਧਿਤ ਨਹੀਂ ਹੈ। ਇਹ ਤਮਾਮ ਮਹਾਂਪੁਰਸ਼ਾਂ ਦੇ ਬਚਨ ਹਰ ਯੁੱਗ ਦੇ ਵਿੱਚ ਇਹ ਇਨਸਾਨਾਂ ਨੂੰ ਹੀ ਸੰਬੋਧਿਤ ਹਨ, ਕਿਉਂਕਿ ਇਨਸਾਨ ਨੂੰ ਹੀ ਇਹ ਸੋਚਣੇ ਸਮਝਣੇ ਦੀ ਤਾਕਤ ਦਿੱਤੀ ਹੈ ਮਾਲਿਕ ਨੇ। ਔਰ ਅਗਰ ਇਨਸਾਨ ਉਸ ਅਵਸਥਾ ਵਿੱਚ ਨਹੀਂ ਆਉਂਦਾ, ਫਿਰ ਬਾਕੀ ਯੋਨੀਆਂ ਤੋਂ ਤਾਂ ਫਿਰ ਬਦਤਰ ਹੀ ਹੋ ਗਿਆ, ਕਿਉਂਕਿ ਸੋਚਣੇ ਸਮਝਣੇ ਦੀ ਸਮਰੱਥਾ ਹੋਣ ਦੇ ਬਾਵਜੂਦ ਇਨਸਾਨ ਇਸ ਜੀਵਨ ਦੀ ਕਦਰ ਨਹੀਂ ਕਰਦਾ ਹੈ, ਇਸ ਇਨਸਾਨੀ ਜਾਮੇ ਨੂੰ ਕਲੰਕਿਤ ਕਰਦਾ ਹੈ, ਦੇਵਤਾ ਬਣਨ ਦੀ ਬਜਾਏ ਹੈਵਾਨ ਔਰ ਸ਼ੈਤਾਨ ਬਣ ਕੇ ਜੀਵਨ ਜੀਂਦਾ ਹੈ, ਖੋਂਦਾ ਹੈ, ਲੁੱਟਦਾ ਹੈ, ਹਿੰਸਾ ਕਰਦਾ ਹੈ, ਮਾਸੂਮਾਂ ਦੀਆਂ ਜਾਨਾਂ ਲੈਂਦਾ ਹੈ, ਉਜਾੜਦਾ ਹੈ ਬਸਤੀਆਂ। ਤੋ ਇਸ ਲਈ ਉਸਨੂੰ ਸਭ ਤੋਂ ਬਦਤਰ ਮੰਨਿਆ ਜਾਂਦਾ ਹੈ, ਕਰਤੂਤ ਪਸ਼ੂ ਕੀ ਮਾਨੁਸ ਜਾਤ, ਕਿ ਮਾਨੁਸ ਜਾਤੀ ਵਿੱਚ ਆਇਆ ਹੈ ਲੇਕਿਨ ਕਰਤੂਤ ਪਸ਼ੂਆਂ ਤੋਂ ਵੀ ਬਦਤਰ ਹੈ। ਤੋ ਇਸ ਲਈ ਮਹਾਂਪੁਰਸ਼ ਹੋਕਾ ਦਿੰਦੇ ਹਨ ਇਨਸਾਨਾਂ ਨੂੰ, ਇਸ ਸੰਸਾਰ ਦੇ ਲੋਕਾਂ ਨੂੰ, ਕਿ ਪ੍ਰਾਣੀ ਤੂੰ ਆਇਓ ਲਾਹ ਲੈਣ, ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ, ਕਿ ਲਾਹ ਖੱਟਣ ਲਈ ਆਇਆ ਸੀ, ਫੂਲ ਚੁਣਨੇ ਆਇਆ ਥਾ ਬਾਗੇ ਹਯਾਤ ਮੇਂ, ਦਾਮਨ ਕੋ ਖਾਰ ਜ਼ਾਰ ਮੇਂ ਉਲਝਾ ਕੇ ਰਹਿ ਗਿਆ, ਕਿ ਇਸ ਗੁਲਜ਼ਾਰ ਦੇ ਵਿੱਚ ਫੁੱਲ ਚੁਣਨ ਦੀ ਬਜਾਏ ਹਾਰ ਯਾਨੀ ਕਿ ਕੰਡਿਆਂ ਦੇ ਨਾਲ ਹੀ ਨਾਤੇ ਜੋੜ ਲਏ, ਉਸੇ ਵਿੱਚ ਹੀ ਉਲਝ ਕੇ ਰਹਿ ਗਏ। ਔਰ ਕੰਡੇ ਜਦ ਛੂੰਹਦੇ ਹਨ ਕੱਪੜੇ ਵੀ ਫਾੜ ਦਿੰਦੇ ਹਨ, ਸਰੀਰ 'ਤੇ ਕੰਡੇ ਜ਼ਖਮ ਵੀ ਦੇ ਦਿੰਦੇ ਹਨ, ਔਰ ਇਨਸਾਨਾਂ ਨੂੰ ਉਹੀ ਪਸੰਦ ਆ ਰਿਹਾ ਹੈ, ਫੁੱਲ ਚੁਣਨ ਵੱਲ ਨਹੀਂ ਜਾਂਦੇ ਹਨ, ਫੁੱਲਾਂ ਵਰਗੇ ਗੁਣਾਂ ਨਾਲ ਯੁਕਤ ਹੋ ਕੇ ਜੀਵਨ ਨਹੀਂ ਜੀਂਦੇ ਹਨ, ਫੁੱਲਾਂ ਵਾਲੀ ਕੋਮਲਤਾ ਅਤੇ ਮਹਿਕ ਨੂੰ ਧਾਰਨ ਨਹੀਂ ਕਰਦੇ ਹਨ। ਤੋ ਇਸ ਲਈ ਮਹਾਂਪੁਰਸ਼ ਕਹਿੰਦੇ ਹਨ ਕਿ ਐਸੀ ਸੋਝੀ, ਐਸੀ ਸਮਝ ਲੈ ਲਓ, ਐਸੀ ਜਾਗ੍ਰਿਤੀ ਪ੍ਰਾਪਤ ਕਰ ਲਓ, ਇਸ ਗਫਲਤ ਦੀ ਨੀਂਦ ਦੇ ਵਿੱਚ ਸੁੱਤਿਆਂ ਹੋਇਆਂ ਬਹੁਤ ਕੁਝ ਗਵਾਈ ਜਾ ਰਹੇ ਹੋ, ਇਸ ਲਈ ਜਗਾਉਂਦੇ ਚਲੇ ਜਾਂਦੇ ਹਨ, ਅਹਿਸਾਸ ਕਰਾਉਂਦੇ ਚਲੇ ਜਾਂਦੇ ਹਨ, ਬਾਂਹ ਫੜ ਕੇ ਉਸ ਰਸਤੇ 'ਤੇ ਤੁਰਾਉਂਦੇ ਚਲੇ ਜਾਂਦੇ ਹਨ ਤਾਂ ਕਿ ਇਨਸਾਨ ਦਾ ਭਲਾ ਹੋ ਜਾਏ, ਆਪਣਾ ਤਾਂ ਕਲਿਆਣ ਹੋਇਆ ਹੀ ਹੋਇਆ ਹੈ, ਲੇਕਿਨ ਦਰਦ ਰੱਖਦੇ ਹਨ, ਹਿਰਦੇ ਦੇ ਵਿੱਚ ਪੀੜਾ ਹੁੰਦੀ ਹੈ ਇਨਸਾਨਾਂ ਨੂੰ ਭਵ ਸਾਗਰ ਵਿੱਚ ਡੁੱਬਦਿਆਂ ਵੇਖ ਕੇ, ਆਪਣੇ ਇਸ ਜਨਮ ਦੀ ਜਿਹੜਾ ਹੀਰਿਆਂ ਵਰਗਾ ਜਨਮ ਹੈ ਉਸਦੀ ਕੌੜੀ ਕੀਮਤ ਪਾਉਂਦਿਆਂ ਹੋਇਆਂ ਵੇਖ ਕੇ ਪੀੜਾ ਹੁੰਦੀ ਹੈ। ਇਸੇ ਲਈ ਕਬੀਰ ਜੀ ਵੀ ਚੁੱਪ ਨਹੀਂ ਰਹਿ ਸਕਦੇ, ਇਸੇ ਲਈ ਰਵਿਦਾਸ ਜੀ ਵੀ ਚੁੱਪ ਨਹੀਂ ਰਹਿ ਸਕਦੇ, ਇਸੇ ਲਈ ਬੁੱਲੇ ਸ਼ਾਹ ਜੀ ਇੱਕ ਥਾਂ 'ਤੇ ਨਹੀਂ ਟਿਕ ਸਕਦੇ ਹਨ, ਇਸੇ ਲਈ ਫਰੀਦ ਜੀ ਵੀ ਇੱਕ ਸ਼ੀਸ਼ਾ, ਇੱਕ ਆਈਨਾ, ਜਿਹੜੇ ਕੁਛ ਕਠੋਰ ਸ਼ਬਦ ਵੀ ਸਾਨੂੰ ਲੱਗਦੇ ਹੋਣਗੇ, ਉਹ ਸਾਹਮਣੇ ਰੱਖਣ ਤੋਂ ਰੁਕ ਨਹੀਂ ਸਕਦੇ ਹਨ, ਕਿਉਂਕਿ ਜਾਣਦੇ ਹਨ ਕਿ ਇਨਸਾਨ ਆਪਣਾ ਹੀ ਗਵਾ ਰਿਹਾ ਹੈ। ਔਰ ਜਿਹੜੇ ਗਵਾ ਰਹੇ ਹਨ, ਜਿਹੜੇ ਭਾਵ ਸਾਗਰ ਵਿੱਚ ਡੁੱਬ ਰਹੇ ਹਨ, ਉਹ ਮੇਰੇ ਹੀ ਤਾਂ ਪਰਿਵਾਰ ਦਾ ਅੰਗ ਹਨ, ਉਹ ਮੇਰੇ ਹੀ ਖੁਦਾ ਦਾ ਅੰਗ ਹਨ, ਪਰਿਵਾਰ ਦਾ ਅੰਗ ਹਨ। ਤਾਂ ਮੈਂ ਆਪਣੇ ਪਰਿਵਾਰ ਨੂੰ ਡੁੱਬਦਾ ਕਿਵੇਂ ਵੇਖ ਸਕਦਾ ਹਾਂ? ਇਹ ਨੁਕਸਾਨ ਉਠਾ ਰਹੇ ਹਨ, ਆਤਮਾ ਇਹਨਾਂ ਦੀ ਮੋਕਸ਼ ਔਰ ਮੁਕਤੀ ਤੋਂ ਵਾਂਝੀ ਰਹਿ ਜਾਏਗੀ। ਜਨਮਾਂ ਜਨਮਾਂ ਤੋਂ ਭਟਕਦੀ ਹੋਈ ਬੰਧਨਾਂ ਦੇ ਵਿੱਚ ਪਈ ਹੋਈ ਆਤਮਾ, ਇਸ ਦੀ ਇਹ ਲੜੀ ਫਿਰ ਚੱਲਦੀ ਰਹੇਗੀ ਅਗਰ ਇਸ ਇਨਸਾਨੀ ਜਨਮ ਵਿੱਚ ਵੀ ਸੱਚ ਦਾ ਸਾਹਮਣਾ ਨਾ ਹੋਇਆ, ਇਸ ਨਾਮ ਦੀ ਦੌਲਤ ਨੂੰ ਨਾ ਪਾਇਆ, ਇਨਸਾਨੀ ਫਿਤਰਤ ਦੇ ਨਾਲ ਯੁਕਤ ਹੋ ਕੇ ਜੀਵਨ ਦੀ ਯਾਤਰਾ ਨੂੰ ਨਾ ਤੈਅ ਕੀਤਾ, ਅਤੇ ਤ੍ਰਿਗਾਕਾਰ ਹੀ ਇਹਨਾਂ ਦੇ ਹਿੱਸੇ ਵਿੱਚ, ਅਤੇ ਉਹ ਕੰਮ ਕਰ ਲੈਣ ਜਿਸ ਨਾਲ ਇੱਥੇ ਮਿਲਣ ਵਡਿਆਈਆਂ ਅਤੇ ਦਰਗੇ ਮੋਕਸ਼ ਦੁਆਰ, ਇਹੋ ਕਦਮ ਉਠਾ ਲੈਣ, ਇਸ ਭਵਸਾਗਰ ਤੋਂ ਪਾਰ ਉਤਰ ਜਾਣ, ਇਸ ਜੀਵਨ ਕਾਲ ਦੇ ਵਿੱਚ ਹੀ ਸੰਭਵ ਹੁੰਦਾ ਹੈ। ਜਿਹੜਾ ਭਵਸਾਗਰ ਤੋਂ ਪਾਰ ਉਤਰਨਾ ਕੋਈ ਸਰੀਰ ਛੱਡਣ ਤੋਂ ਬਾਅਦ ਨਹੀਂ, ਇਸ ਪਰਮਾਤਮਾ ਦੀ ਪ੍ਰਾਪਤੀ ਕੋਈ ਸਰੀਰ ਛੱਡਣ ਤੋਂ ਬਾਅਦ ਨਹੀਂ, ਇਹ ਇਸੇ ਜੀਵਨ ਦੇ ਵਿੱਚ ਹੀ ਕਰਨਾ ਹੁੰਦਾ। ਇਸੇ ਲਈ ਸਾਹਾਂ ਦੀ ਕੀਮਤ ਕਹੀ ਗਈ ਹੈ ਕਿ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ਼ ਪਏ, ਕਿ ਅਚਨਚੇਤ ਅਤੇ ਇੱਕ ਸਾਹ ਦੀ ਲੜੀ ਰੁਕ ਜਾਂਦੀ ਹੈ, ਇਸ ਤੋਂ ਪਹਿਲੇ ਦੇਰ ਹੋ ਜਾਏ ਇਨਸਾਨ ਇਹ ਕੰਮ ਕਰ ਲਵੇ, ਇਹ ਜਾਗ੍ਰਿਤੀ ਲੈ ਆਵੇ, ਇਹ ਬੋਧ ਹਾਸਿਲ ਕਰ ਲਵੇ, ਇਹ ਸੱਚ ਜਿਹੜਾ ਕਿ ਇੱਕ ਰਸ ਰਹਿਣ ਵਾਲਾ ਹੈ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਇਹ ਜਿਹੜਾ ਆਦਿ ਅਨਾਦਿ, ਇਹ ਸੱਚ ਪਰਮਾਤਮਾ ਈਸ਼ਵਰ ਅਕਾਲ ਪੁਰਖ ਰਾਮ ਅੱਲਾ ਗੋਡ ਜਿਸ ਦੇ ਅਨੇਕਾਂ ਨਾਂ ਹਨ, ਹੈ ਇੱਕ ਨੂੰ ਹੀ ਸੰਬੋਧਿਤ। ਇਸ ਇੱਕ ਨੂੰ ਜਾਣਨ ਦੇ ਲਈ ਮਹਾਂਪੁਰਸ਼ ਕਹਿੰਦੇ ਹਨ ਕਿ ਜਨਮ ਤੈਨੂੰ ਮਿਲਿਆ ਹੈ, ਇਹ ਸੱਚ ਦੀ ਲਖਤਾ ਕਰ ਲੈ, ਇਹ ਪੌੜੀ ਛਿਟਕੀ ਹੱਥ ਨਾ, ਇਹ ਮਨਮੁਖ ਹੈਲਾ ਜਨਮ ਗਵਾਏ, ਸਮਾਂ ਗਿਆ ਫਿਰ ਹੱਥ ਨਹੀਂ ਆਉਂਦਾ, ਇਨਸਾਨ ਇਹ ਸਮਾਂ ਹੱਥੋਂ ਨਿਕਲ ਜਾਂਦਾ ਹੈ ਫਿਰ ਇਹ ਹੱਥ ਆਉਂਦਾ ਨਹੀਂ ਹੈ। ਤੋ ਪੌੜੀ ਛਿਟਕੀ ਹੱਥ ਨਾ, ਇਹ ਮਨਮੁਖ ਹੈਲਾ ਜਨਮ ਗਵਾਏ, ਅਗਰ ਮਨਮੁਖੀ ਬਣੇ ਰਹੇ ਤਾਂ ਜਨਮ ਗਵਾ ਬੈਠਾਂਗੇ, ਹੀਰੇ ਵਰਗਾ ਜਨਮ ਕੌਡੀਆਂ ਦੇ ਭਾਵ ਗਵਾ ਬੈਠਾਂਗੇ। ਔਰ ਜਿਹੜਾ ਹੀਰੇ ਵਰਗੇ ਜਨਮ ਨੂੰ ਕੌਡੀਆਂ ਦੇ ਭਾਵ ਗਵਾਏ ਉਹਨੂੰ ਮੂਰਖ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ, ਉਸਨੂੰ ਨਾਦਾਨ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ, ਕਿ ਹੀਰੇ ਵਰਗਾ ਜਨਮ ਔਰ ਕੌਡੀ ਕੀਮਤ ਪਾ ਰਿਹਾ ਹੈ। ਕੌਣ? ਉਹ ਖੁਦ, ਇਹ ਨਹੀਂ ਕਿ ਦੂਸਰਾ ਬੰਦਾ ਉਸਦੀ ਕੌਡੀ ਕੀਮਤ ਪਾ ਰਿਹਾ। ਅਕਸਰ ਕਹਿ ਦਿੰਦੇ ਹਾਂ ਕਿ ਤੂੰ ਮੇਰੀ ਕਦਰ ਨਹੀਂ ਕੀਤੀ, ਤੂੰ ਮੇਰਾ ਮੁੱਲ ਨਹੀਂ ਪਾਇਆ ਹੈ, ਹੋਰਾਂ ਨੂੰ ਅਸੀਂ ਕਈ ਲਿਹਾਜ਼ਾਂ ਨਾਲ ਕਹਿ ਦਿੰਦੇ ਹਾਂ, ਲੇਕਿਨ ਅਕਸਰ ਵੇਖਣ ਨੂੰ ਇਹੀ ਮਿਲਦਾ ਹੈ ਕਿ ਇਨਸਾਨ ਖੁਦ ਹੀ ਜ਼ਿੰਮੇਦਾਰ ਹੁੰਦਾ ਹੈ, ਆਪਣੀ ਕੀਮਤ ਕੌਡੀ ਪਾਉਂਦਾ ਹੈ, ਕਿਉਂਕਿ ਸੱਚ ਦੇ ਵੱਲ ਪਿੱਠ ਕਰਦਾ ਹੈ, ਕਿਉਂਕਿ ਨੇਕੀ ਦੀ ਥਾਂ 'ਤੇ ਬਦੀਆਂ ਨੂੰ ਅਪਣਾਉਂਦਾ ਹੈ, ਕਿਉਂਕਿ ਖੁਦ ਲੋਭ ਲਾਲਚ ਵਿੱਚ ਯੁਕਤ ਰਹਿੰਦਾ ਹੈ, ਕਿਉਂਕਿ ਇਸ ਅੰਮ੍ਰਿਤ ਨੂੰ ਤਜ ਕੇ ਇੱਕ ਵਿਸ਼ਟਾ ਦਾ ਗ੍ਰਾਹਕ ਬਣਦਾ ਹੈ। ਤੋ ਇਸ ਵਿੱਚ ਦੂਸਰੇ ਨੂੰ ਕਿਉਂ ਜ਼ਿੰਮੇਦਾਰ, ਇਨਸਾਨ ਖੁਦ ਹੀ ਤਾਂ ਤੂੰ ਉਹ ਰਾਹ ਚੁਣਿਆ ਹੈ, ਤੋ ਇਸ ਲਈ ਤੂੰ ਹੀ ਤਾਂ ਖੁਦ ਹੀਰੇ ਵਰਗੇ ਜਨਮ ਦੀ ਕੌੜੀ ਕੀਮਤ ਪਾਈ ਹੈ। ਭਰਮਾਂ ਵਿੱਚ ਰਹਿ ਕੇ ਹੀ ਤੂੰ ਇਸ ਜੀਵਨ ਦੇ ਸਫ਼ਰ ਨੂੰ ਤੈਅ ਕਰਦਾ ਹੈ। ਤੋ ਇਸੇ ਲਈ ਮਹਾਂਪੁਰਸ਼ ਸੰਤ ਜਨ ਇਹ ਸੰਦੇਸ਼, ਇਹ ਪੈਗਾਮ ਇਹ ਯੁਗਾਂ ਯੁਗਾਂ ਤੋਂ ਦਿੰਦੇ ਆਏ ਹਨ। ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਰਾਮ ਜੀ ਦਾ ਸਮੇਂ, ਕ੍ਰਿਸ਼ਨ ਜੀ ਦਾ ਸਮੇਂ, ਹਜ਼ਰਤ ਈਸਾ ਮਸੀਹ ਜੀ ਦਾ ਸਮੇਂ, ਹਜ਼ਰਤ ਮੁਹੰਮਦ ਸਾਹਿਬ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਾਂ ਫਿਰ ਅਨੇਕਾਂ ਅਨੇਕਾਂ ਹੋਰ ਭਗਤਾਂ ਦੇ ਰੂਪ, ਹਰ ਯੁੱਗ ਹਰ ਦੌਰ ਦੇ ਵਿੱਚ ਮਹਾਂਪੁਰਸ਼ ਸੰਤ ਜਨ ਇਹੀ ਝੰਜੋੜਦੇ ਰਹੇ ਹਨ ਇਨਸਾਨ ਨੂੰ, ਇਹ ਖਲੋਣਾ ਹੀ ਦਿੰਦੇ ਆ ਰਹੇ ਹਨ ਕਿ ਉੱਠ ਜਾਗ ਮੁਸਾਫਿਰ ਭੋਰ ਬਈ ਅਬ ਰਹਿਣ ਕਹਾਂ ਜੋ ਸੋਵਤ ਹੈ, ਕਿ ਸਵੇਰ ਹੋ ਚੁੱਕੀ ਹੈ, ਇਨਸਾਨੀ ਜਨਮ ਤੈਨੂੰ ਮਿਲ ਗਿਆ ਹੈ, ਸਵੇਰ ਹੋ ਗਈ ਹੈ, ਹੁਣ ਤੇਰਾ ਫਰਜ਼ ਬਣਦਾ ਹੈ ਅੱਖਾਂ ਖੋਲ੍ਹ ਲੈ, ਸਵੇਰਾ ਹੋ ਗਿਆ ਹੈ, ਹੁਣ ਵੀ ਤੂੰ ਕੰਬਲ ਤਾਣ 'ਤੇ ਨਾ ਤਾਣ ਕੇ ਸੁੱਤਾ ਨਾ ਰਹਿ, ਉੱਠ ਜਾਗ ਘੁਰਾੜੇ ਮਾਰ ਨਹੀਂ ਹੈ ਸੌਣ ਤੇਰੇ ਦੁਰਕਾਰ ਨਹੀਂ, ਕਿ ਤੇਰਾ ਸੋਣਾ ਤੈਨੂੰ ਭਾਰਾ ਪਏਗਾ। ਇਹ ਬੜਾ ਬੋਝਲ ਜਿਹਾ ਸਿਲਸਿਲਾ ਹੈ, ਅਗਰ ਸੁੱਤਾ ਰਿਹਾ ਜਾਗ ਜਾ ਹਕੀਕਤ ਵੱਲ, ਜਾਗ ਜਾ ਸੱਚਾਈ ਵੱਲ, ਜਾਗਰੂਕ ਹੋ ਜਾ ਨੇਕੀ ਔਰ ਪਿਆਰ ਵੱਲ, ਜਿਸ ਵੱਲ ਤੂੰ ਸੁੱਤਾ ਹੋਇਆ ਹੈ ਔਰ ਜਾਗਿਆ ਹੋਇਆ ਹੈ ਸੰਸਾਰ ਵੱਲ, ਜਾਗਿਆ ਹੋਇਆ ਹੈ ਬਦੀਆਂ ਵੱਲ, ਜਾਗਿਆ ਹੋਇਆ ਹੈ ਸੰਕੀਰਣਤਾ ਵੱਲ, ਜਿਸ ਵੱਲ ਜਾਗਣਾ ਹੈ ਉਸ ਪਾਸੇ ਸੁੱਤਾ ਹੋਇਆ ਹੈ ਔਰ ਜਿਸ ਪਾਸੇ ਸੁੱਤਾ ਰਹਿਣਾ ਮੁਬਾਰਕ ਹੈ ਉੱਥੇ ਤੂੰ ਜਾਗਰੂਕ ਰਹਿੰਦਾ ਹੈ। ਤੂੰ ਇਸ ਲਈ ਤੇਰੀ ਬੜੀ ਹੀ ਵਿਪਰੀਤ ਇੱਕ ਅਵਸਥਾ ਹੈ। ਇਹ ਵਿਪਰੀਤ ਦਾ ਮਤਲਬ ਹੀ ਇਹੀ ਹੈ ਕਿ ਪੁੱਠੇ ਪਾਸੇ, ਅਕਸਰ ਕਹਿ ਜਾਂਦੇ ਹਾਂ ਅਸੀਂ ਇਹਦੀ ਖੋਪੜੀ ਪੁੱਠੀ ਹੈ ਕਿ ਪੁੱਠੇ ਪਾਸੇ ਹੀ ਜਾਂਦਾ ਹੈ, ਪੁੱਠੇ ਪਾਸੇ ਹੀ ਇਸਦਾ ਤੁਰਨਾ ਹੁੰਦਾ ਹੈ ਔਰ ਪੁੱਠੇ ਪਾਸੇ ਤੁਰਨਾ ਮੰਜ਼ਿਲ ਤੋਂ ਦੂਰ ਜਾਣਾ ਹੈ, ਪੁੱਠੇ ਪਾਸੇ ਤੁਰਨਾ ਇੱਕ ਗਿਰਾਵਟ ਵੱਲ ਜਾਣਾ ਹੈ। ਤੋ ਇਸ ਲਈ ਸਹੀ ਦਿਸ਼ਾ, ਇੱਕ ਸਹੀ ਦਿਸ਼ਾ ਦੇ ਵੱਲ ਹੀ ਵਧਣਾ ਇਨਸਾਨ ਦਾ ਕਰਤੱਵ ਬਣਦਾ ਹੈ ਔਰ ਉਹ ਸੋਝੀ ਔਰ ਸਮਝਦਾਰ ਮੰਨਿਆ ਜਾਂਦਾ ਹੈ, ਸੂਝਵਾਨ ਮੰਨਿਆ ਜਾਂਦਾ ਹੈ, ਸੋਝੀ ਵਾਲਾ ਮੰਨਿਆ ਜਾਂਦਾ ਹੈ ਅਗਰ ਉਹ ਸਹੀ ਦਿਸ਼ਾ ਅਖਤਿਆਰ ਕਰ ਲੈਂਦਾ ਹੈ, ਸਹੀ ਪਾਸੇ ਆਪਣਾ ਮੁੱਖ ਕਰ ਲੈਂਦਾ ਹੈ। ਜਿਵੇਂ ਸੂਰਜ ਵੱਲ ਮੁੱਖ ਕਰਦੇ ਹਾਂ ਤਾਂ ਚਿਹਰਾ ਸਾਡਾ ਚਮਕਦਾ ਹੈ ਔਰ ਸੂਰਜ ਵੱਲ ਪਿੱਠ ਕਰ ਲਈਏ ਤਾਂ ਚਿਹਰਾ ਅੰਧਕਾਰ ਵਿੱਚ ਪੈ ਜਾਂਦਾ ਹੈ। ਤੋ ਸਹੀ ਦਿਸ਼ਾ ਵੱਲ ਮੁੱਖ ਕਰਨਾ ਯਾਨੀ ਕਿ ਸੂਰਜ ਵੱਲ ਮੁੱਖ ਕਰਨਾ, ਆਪਣੇ ਚਿਹਰੇ ਨੂੰ ਚਮਕਾ ਲੈਣਾ, ਚਿਹਰੇ ਨੂੰ ਯਾਨੀ ਕਿ ਆਪਣੇ ਜੀਵਨ ਨੂੰ ਚਮਕਾ ਲੈਣਾ, ਇੱਕ ਨੂਰ ਜਿਹਾ ਹੀ ਨਜ਼ਰ ਆਉਂਦਾ ਹੈ ਜਦ ਉਸ ਪਾਸੇ ਮੁੱਖ ਹੋ ਜਾਂਦਾ ਹੈ। ਤੋ ਇਸ ਲਈ ਮਹਾਂਪੁਰਸ਼ ਸੰਤ ਜਨ ਇਹ ਸੰਦੇਸ਼, ਇਹ ਪੈਗਾਮ ਇਹ ਦਿੰਦੇ ਚਲੇ ਗਏ ਹਨ ਕਿ ਇਨਸਾਨ ਤੂੰ ਇਸ ਪਾਸੇ ਧਿਆਨ ਦੇ, ਇਸ ਪਾਸੇ ਤੂੰ ਅਗਰ ਧਿਆਨ ਦੇਗਾ ਤਾਂ ਤੇਰਾ ਬਹੁਤ ਕੁਝ ਸਵਰ ਜਾਏਗਾ। ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਦੌੜਿਆ ਚਲਿਆ ਜਾ ਰਿਹਾ ਹੈ, ਇੱਕ ਦੁਨਿਆਵੀ ਸਿਲਸਿਲਿਆਂ ਦੇ ਵਿੱਚ ਯੁਕਤ ਹੋ ਕੇ, ਤੂੰ ਸੰਸਾਰ ਦੇ ਪ੍ਰਲੋਭਨਾਂ ਨਾਲ ਯੁਕਤ ਹੋ ਕੇ ਇਹ ਦੌੜ ਦੌੜੀ ਜਾ ਰਿਹਾ ਹੈ, ਲੇਕਿਨ ਇਸ ਦੌੜ ਦੇ ਵਿੱਚ ਅਕਸਰ ਇਸ ਸੱਚ ਤੋਂ ਵਾਂਝੇ ਰਹਿ ਕੇ, ਇਸ ਅਸਲ ਤੋਂ ਵਾਂਝੇ ਰਹਿ ਕੇ, ਅਗਰ ਦੌੜ ਦੌੜ ਕੇ ਵੀ ਇਨਸਾਨ ਅਗਰ ਦੂਸਰਿਆਂ ਨੂੰ ਪਛਾੜ ਵੀ ਦਿੰਦਾ ਹੈ, ਆਪ ਸਭ ਤੋਂ ਅੱਗੇ ਲੰਘ ਜਾਂਦਾ ਹੈ, ਫਿਰ ਵੀ ਉਹ ਵਿਜੇਤਾ ਨਹੀਂ ਮੰਨਿਆ ਜਾ ਸਕਦਾ ਹੈ। ਅਧਿਆਤਮਿਕਤਾ ਦੇ ਲਿਹਾਜ਼ ਦੇ ਨਾਲ ਉਹ ਕੋਈ ਵਿਜੇਤਾ ਨਹੀਂ ਹੁੰਦਾ ਹੈ। ਦੁਨਿਆਵੀ ਦੌੜ, ਅਕਸਰ ਅੰਗਰੇਜ਼ੀ ਵਿੱਚ ਫਰੇਜ਼ ਇੱਕ ਕਹਾਵਤ ਹੈ ਰੈਟ ਰੇਸ, ਔਰ ਕਹਿਣ ਵਾਲਿਆਂ ਨੇ ਕਿਹਾ ਹੈ ਈਵਨ ਇਫ ਵਨਸ ਅ ਰੈਟ ਵਿਨਸ ਅ ਰੈਟ ਰੇਸ ਹੀ ਸਟਿਲ ਅ ਰੈਟ, ਕਿ ਅਗਰ ਇਹ ਦੌੜ ਚੂਹਿਆਂ ਦੀ ਹੈ ਅਤੇ ਅਗਰ ਕੋਈ ਜਿੱਤ ਵੀ ਗਿਆ ਤਾਂ ਚੂਹਾ ਹੀ ਤਾਂ ਕਹਿਲਾਏਗਾ। ਤੋ ਇਸ ਲਈ ਮਹਾਂਪੁਰਸ਼ ਸੰਤ ਜਨ ਕਹਿੰਦੇ ਹਨ ਕਿ ਅਸਲ ਵਿੱਚ ਕਿਸ ਨੂੰ ਕਾਮਯਾਬੀ ਮੰਨਿਆ ਜਾਂਦਾ ਹੈ, ਕਿਸ ਨੂੰ ਅਮੀਰ ਮੰਨਿਆ ਜਾਂਦਾ ਹੈ, ਕਿਸ ਨੂੰ ਸੂਝਵਾਨ ਮੰਨਿਆ ਜਾਂਦਾ ਹੈ, ਕਿਸ ਨੂੰ ਭਗਤ ਮੰਨਿਆ ਜਾਂਦਾ ਹੈ। ਇਹ ਸਾਰੀਆਂ ਪਹਿਚਾਨਾਂ ਮਹਾਂਪੁਰਸ਼ਾਂ ਨੇ ਦਿੱਤੀਆਂ ਹੋਈਆਂ ਹਨ, ਦੱਸੀਆਂ ਹੋਈਆਂ ਹਨ। ਤੋ ਉਸ ਉੱਤੇ ਖਰਾ ਉਤਰਨਾ ਇਹ ਇਸੇ ਇਨਸਾਨ ਦਾ ਫਰਜ਼ ਬਣਦਾ ਹੈ। ਔਰ ਮਹਾਂਪੁਰਸ਼ ਸੰਤ ਜਨ ਸਹਿਯੋਗੀ ਹੋਏ ਇਸ ਅਵਸਥਾ ਵਿੱਚ ਆਉਣ ਦੇ ਲਈ। ਅਗਰ ਸੰਤ ਵੀ ਨਾ ਹੁੰਦੇ, ਸੰਤ ਨਾ ਹੋਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ, ਅਗਰ ਸੰਤ ਹੀ ਨਾ ਹੁੰਦੇ ਇਹ ਪੱਖ ਜੀਵਨ ਦੇ ਜਿਸ ਦੇ ਕਿਤਨੇ ਮੁੱਲ ਹਨ ਅਸੀਂ ਉਸ ਤੋਂ ਅਣਜਾਣ ਹੀ ਰਹਿ ਜਾਂਦੇ। ਸੰਤ ਸਮੇਂ ਸਮੇਂ 'ਤੇ ਸੰਸਾਰ ਦੇ ਵਿੱਚ ਇਹ ਦੇਣ ਦਿੰਦੇ ਆਏ ਹਨ, ਇਸੇ ਲਈ ਉਹਨਾਂ ਨੂੰ ਧਰਤੀ ਲਈ ਵਰਦਾਨ ਮੰਨਿਆ ਜਾਂਦਾ ਹੈ। ਤੋ ਇਹ ਸੰਤ ਵੀ ਨਾ ਹੁੰਦੇ, ਸੰਤ ਪ੍ਰਵਿਰਤੀ ਨਾ ਹੁੰਦੀ ਤਾਂ ਸੰਸਾਰ 'ਤੇ ਪਹਿਲੇ ਹੀ ਡੁੱਬਣ ਵਾਲੇ ਰਸਤੇ 'ਤੇ ਚੱਲ ਰਿਹਾ ਹੈ, ਜਲ ਰਿਹਾ ਹੈ, ਜਲਾ ਰਿਹਾ ਹੈ, ਸੜ ਰਿਹਾ ਹੈ, ਸਾੜ ਰਿਹਾ ਹੈ। ਇਹ ਤਾਂ ਇਨਸਾਨ ਕਰਦਾ ਹੀ ਆ ਰਿਹਾ ਹੈ। ਸਦੀਆਂ ਬਦਲ ਜਾਂਦੀਆਂ ਹਨ, ਲੇਕਿਨ ਇਨਸਾਨ ਦੀ ਫਿਤਰਤ ਉੱਥੇ ਥਾਂ ਉਸੇ ਥਾਂ 'ਤੇ ਰਹਿੰਦੀ ਹੈ। ਕਹਿਣ ਨੂੰ ਕਹਿ ਦਿੰਦਾ ਹੈ ਕਿ ਪ੍ਰਗਤੀ ਕਰ ਲਿੱਤੀ ਹੈ, ਅਸੀਂ ਬੜੀ ਅੱਗੇ ਵੱਧ ਗਏ ਹਾਂ, ਲੇਕਿਨ ਕਰਤੂਤਾਂ ਇਨਸਾਨ ਦੀ ਵੇਖ ਕੇ ਇਹੀ ਮਹਿਸੂਸ ਹੁੰਦਾ ਹੈ ਕਿ ਅਜੇ ਵੀ ਉਹੀ ਪਿਛੜਾਪਨ ਹੈ, ਅਜੇ ਵੀ ਉਹ ਉਸ ਯੁੱਗ ਵਿੱਚ ਜੀ ਰਿਹਾ ਹੈ ਜਿਹਨੂੰ ਅਸੀਂ ਸਟੋਨ ਏਜ ਕਹਿੰਦੇ ਸਾਂ, ਅਜੇ ਵੀ ਉਸੇ ਅਵਸਥਾ ਵਿੱਚ ਰਹਿ ਕੇ ਜੀ ਰਿਹਾ ਹੈ। ਠੀਕ ਹੈ, ਤਬਦੀਲੀਆਂ ਆਈਆਂ ਹਨ, ਕਿਤੇ ਆਪਣੇ ਬਦਨ ਪਹਿਲੇ ਬਦਨ ਨਗਨ ਅਵਸਥਾ ਵਿੱਚ ਰਿਹਾ ਹੈ, ਫਿਰ ਇਸ ਨੂੰ ਥੋੜ੍ਹੀ ਦੇਰ ਬਾਅਦ ਕੁਛ ਇਸ ਤਰ੍ਹਾਂ ਦੇ ਨਾਲ ਅਹਿਸਾਸ ਹੋਇਆ ਆਪਣੇ ਸਰੀਰ ਨੂੰ ਪੌਦਿਆਂ ਦੇ ਪੱਤਿਆਂ ਦੇ ਨਾਲ ਢੱਕਣ ਲੱਗ ਪਿਆ, ਫਿਰ ਕਿਤੇ ਜਾਨਵਰਾਂ ਦਾ ਸ਼ਿਕਾਰ ਕਰਕੇ ਉਸਦੀ ਖਲ ਨਾਲ ਆਪਣੇ ਬਦਨ ਨੂੰ ਢੱਕਣ ਲੱਗ ਪਿਆ, ਫਿਰ ਇਸ ਨੂੰ ਹੋਰ ਸੋਝੀ ਆਈ ਔਰ ਇਸਨੇ ਇੱਕ ਧਾਗੇ ਦਾ ਇਸਤੇਮਾਲ ਕਰਕੇ, ਰੇਸ਼ਮ ਦਾ ਇਸਤੇਮਾਲ ਕਰਕੇ ਆਪਣੇ ਸਰੀਰ ਨੂੰ ਢੱਕਣਾ ਸ਼ੁਰੂ ਕੀਤਾ। ਇਸੇ ਤਰ੍ਹਾਂ ਦੇ ਨਾਲ ਕਿਤੇ ਪੇੜਾਂ 'ਤੇ ਵਾਸ ਕਰਨ ਵਾਲਾ, ਗੁਫਾਵਾਂ ਵਿੱਚ ਵਾਸ ਕਰਨ ਵਾਲਾ, ਇਹਨੂੰ ਸੋਝੀ ਆਈ, ਫਿਰ ਇਸਨੇ ਕੁਛ ਝੌਂਪੜੀ ਬਣਾਈ, ਫਿਰ ਇਸ ਹੋਰ ਅੱਗੇ ਵਧਿਆ, ਇਸਨੇ ਇੱਟਗਾਰੇ ਦਾ ਇਸਤੇਮਾਲ ਕੀਤਾ, ਫਿਰ ਇਸਨੇ ਸੀਮੈਂਟ ਸਰੀਏ ਦਾ ਇਸਤੇਮਾਲ ਕੀਤਾ, ਫਿਰ ਹੋਰ ਬੜੇ ਬੜੇ ਮਾਰਬਲ ਔਰ ਇਟੈਲੀਅਨ ਮਾਰਬਲ ਅਤੇ ਗ੍ਰੇਨਾਈਟ ਸਟੋਨ ਇਹਦੇ ਹੱਥ ਲੱਗ ਗਏ। ਉਸ ਰੂਪ ਵਿੱਚ ਤਾਂ ਸੁੰਦਰਤਾ ਆਉਂਦੀ ਚਲੀ ਗਈ। ਕਿਤੇ ਕਬੂਤਰਾਂ ਰਾਹੀਂ ਹੀ ਸੰਦੇਸ਼ ਪਹੁੰਚਾਇਆ ਜਾਂਦਾ ਸੀ, ਕਿਤੇ ਅੱਗ ਲਾ ਕੇ ਧੂੰਏ ਦੇ ਰਾਹੀਂ ਸੰਦੇਸ਼ ਦਿੱਤਾ ਜਾਂਦਾ ਸੀ। ਜਦ ਕਿਤੇ ਸੰਦੇਸ਼ ਦਿੱਤਾ ਜਾਂਦਾ ਸੀ ਤਾਂ ਧੂੰਏ ਦਾ ਵੀ ਇਸਤੇਮਾਲ ਕਰਦੇ ਸਨ ਕਿ ਇਸ ਰੰਗ ਦਾ ਧੂੰਆਂ ਹੋਏਗਾ, ਅਗਰ ਕਾਲਾ ਹੋਏਗਾ ਤਾਂ ਉਹਦਾ ਇਹ ਮਤਲਬ ਹੋਏਗਾ, ਅਗਰ ਸਫੇਦ ਧੂੰਆਂ ਦੂਰੋਂ ਵੇਖੋਗੇ ਤਾਂ ਉਹਦਾ ਮਤਲਬ ਹੈ ਕਿ ਹਮਲਾ ਕਰ ਦਿਉ। ਤੋ ਇਸ ਤਰ੍ਹਾਂ ਦੇ ਨਾਲ ਹੋਰ ਸਮਾਂ ਬੀਤਿਆ, ਤੋ ਇਹ ਕਮਿਊਨੀਕੇਸ਼ਨ ਦੇ ਵੀ ਸਾਧਨ ਹੋਰ ਇੰਪਰੂਵ ਹੁੰਦੇ ਚਲੇ ਗਏ। ਤੋ ਇਹ ਤਮਾਮ ਇੱਕ ਇੱਕ ਚੀਜ਼ ਨੂੰ ਅਗਰ ਗਿਣਦੇ ਚਲੇ ਜਾਈਏ ਤਾਂ ਉਸ ਲਿਹਾਜ਼ ਦੇ ਵਿੱਚ ਅਵਸ਼ ਤਰੱਕੀਆਂ ਹੋਈਆਂ ਹਨ, ਅਵਸ਼ ਅਚੀਵਮੈਂਟਸ ਹੋਈਆਂ ਹਨ, ਲੇਕਿਨ ਬੇਸਿਕਲੀ ਅਗਰ ਇਨਸਾਨ ਦੀ ਫਿਤਰਤ ਵੱਲ ਦੇਖਦੇ ਹਾਂ ਤਾਂ ਅਜੇ ਵੀ ਉਹੀ ਪਿਛੜਾਪਨ ਹੈ, ਉਸੇ ਤੱਕ ਹੀ ਸੀਮਿਤ ਰਹਿ ਜਾਂਦਾ ਹੈ। ਉਸ ਤੋਂ ਉਭਰੇ ਹਨ ਪਹਿਲੇ ਵੀ ਔਰ ਅੱਜ ਵੀ ਉਹੀ ਉਭਰਦੇ ਹਨ ਜਿਹੜੇ ਇਸ ਸੱਚ ਦਾ ਆਧਾਰ ਲੈ ਲੈਂਦੇ ਹਨ, ਜਿਹੜੇ ਇਸ ਰੌਸ਼ਨੀ ਨਾਲ ਯੁਕਤ ਹੋ ਜਾਂਦੇ ਹਨ, ਜਿਹੜੀ ਇਹ ਜੋਤ ਜਗਾ ਲੈਂਦੇ ਹਨ, ਜਿਹੜੇ ਕਿ ਮਹਾਂਪੁਰਸ਼ਾਂ ਸੰਤਾਂ ਵਾਲੀ ਫਿਤਰਤ ਨੂੰ ਆਪਣੀ ਪ੍ਰਵਿਰਤੀ ਫਿਤਰਤ ਬਣਾ ਲੈਂਦੇ ਹਨ, ਉਹੀ ਹਨ ਜਿਹਨਾਂ ਦਾ ਪਿਛੜਾਪਨ ਖਤਮ ਹੋ ਜਾਂਦਾ ਹੈ, ਉਹ ਸਹੀ ਮਹੀਨਿਆਂ ਦੇ ਵਿੱਚ ਉੱਚੀ ਥਾਂ ਵਾਲੇ ਹੋ ਜਾਂਦੇ ਹਨ, ਉਹ ਚਾਨਣ ਮੁਨਾਰ ਵਾਲੇ ਦਾ ਰੂਪ ਹੋ ਜਾਂਦੇ ਹਨ, ਉਹ ਉੱਚਾਈਆਂ ਨੂੰ ਛੂਹ ਜਾਂਦੇ ਹਨ। ਤੋ ਹਰ ਕੋਈ ਐਸੀਆਂ ਉੱਚਾਈਆਂ ਨੂੰ ਛੂਹ ਜਾਵੇ, ਇਹੀ ਮਹਾਂਪੁਰਸ਼ ਸੰਤ ਜਨਾਂ ਦੀ ਪ੍ਰਾਰਥਨਾ ਵੀ ਰਹਿੰਦੀ ਹੈ, ਅਰਦਾਸ ਵੀ ਰਹਿੰਦੀ ਹੈ, ਔਰ ਨਾਲ ਹੀ ਨਾਲ ਇਹ ਯਤਨ ਕਰਦੇ ਹਨ, ਸਾਧਨ ਬਣਦੇ ਹਨ ਇਨਸਾਨਾਂ ਨੂੰ ਇਹ ਰਾਹ ਦਰਸਾਉਣ ਦੇ ਲਈ, ਇਸ ਮੰਜ਼ਲੇ ਮਕਸੂਦ ਤੱਕ ਪਹੁੰਚਾਉਣ ਦੇ ਲਈ, ਇਸ ਜੀਵਨ ਨੂੰ ਸਫਲ ਕਰਨ ਦੇ ਲਈ ਇਹ ਮਹਾਂਪੁਰਸ਼ ਸੰਤ ਜਨ ਇਹ ਯੋਗਦਾਨ ਇਹ ਦਿੰਦੇ ਚੱਲੇ ਆਏ ਹਨ। ਤੋ ਅੱਜ ਦੇ ਦੌਰ ਦੇ ਵਿੱਚ ਵੀ ਐਸੇ ਯੋਗਦਾਨ ਦਿੱਤੇ ਜਾ ਰਹੇ ਹਨ ਔਰ ਇਨਸਾਨ ਇਸ ਤੋਂ ਲਾਭ ਉਠਾਉਣ ਸਾਰੇ ਇਹ ਇੱਕ ਸ਼ੁਭ ਕਾਮਨਾ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ ਦਾਤਾਰ ਅਹਿਸਾਸ ਬਖਸ਼ੇ, ਐਸਾ ਅਹਿਸਾਸ ਬਖਸ਼ੇ ਕਿ ਜਾਣ ਸਕਣ ਕਿ ਵਾਕੇ ਹੀ ਇਹ ਸਾਹ 'ਤੇ ਬੀਤ ਰਹੇ ਹਨ, ਇੱਕ ਇੱਕ ਪਲ ਹੱਥੋਂ ਜਾ ਰਿਹਾ ਹੈ। ਤੋ ਅਸੀਂ ਸਮੇਂ ਸਿਰ ਹੀ ਆਪਣਾ ਆਪ ਦਾ ਬਣਾ ਲਈਏ, ਆਪਣਾ ਆਪ ਦਾ ਸਵਾਰ ਲਈਏ, ਲੋਕ ਔਰ ਪਰਲੋਕ ਆਪਣੇ ਸਜਾ ਲਈਏ, ਇਹ ਅਹਿਸਾਸ ਜਾਗ ਜਾਏ, ਅਹਿਸਾਸ ਜਾਗ ਜਾਏ ਕਿ ਕੇਵਲ ਦੁਨੀਆ ਔਰ ਦੁਨੀਆਦਾਰੀ ਹੀ ਸਭ ਕੁਛ ਨਹੀਂ ਹੈ। ਇਹ ਦੁਨੀਆ ਔਰ ਦੁਨੀਆਦਾਰੀ ਨੂੰ ਅਸੀਂ ਵਿਸ਼ੇਸ਼ਤਾ ਦਿੰਦੇ ਚੱਲੇ ਜਾ ਰਹੇ ਹਾਂ, ਲੇਕਿਨ ਇਹ ਤਾਂ ਇੱਥੇ ਹੀ ਸਾਥ ਛੱਡ ਜਾਂਦੇ ਹਨ, ਅੱਗੇ ਪਰਲੋਕ ਤਾਂ ਦੂਰ ਦੀ ਗੱਲ ਹੈ। ਇੱਥੇ ਹੀ ਰਿਸ਼ਤੇਦਾਰੀਆਂ ਨੂੰ ਵੀ ਅਸੀਂ ਵੇਖ ਲਈਆਂ ਹਨ, ਅਸੀਂ ਦੋਸਤੀ ਮਿੱਤਰਤਾ ਵੀ ਦੇਖ ਲਈ ਹੈ। ਅਕਸਰ ਗਰਜ਼ਾਂ ਦੇ ਉੱਤੇ ਆਧਾਰਿਤ ਹੁੰਦੀ ਹੈ, ਗਰਜ਼ ਪੂਰੀ ਹੋਏ ਤਾਂ ਸਭ ਨਾਤੇ ਬਣੇ ਹੋਏ ਹਨ, ਗਰਜ਼ ਨਹੀਂ ਪੂਰੀ ਹੁੰਦੀ ਤਾਂ ਤੂੰ ਉੱਧਰ ਅਤੇ ਮੇਰਾ ਮੁੱਖ ਉੱਧਰ, ਫਿਰ ਤਾਂ ਕੋਈ ਇੱਕ ਦੂਸਰੇ ਨੂੰ ਪਹਿਚਾਣਨ ਨੂੰ ਵੀ ਤਿਆਰ ਨਹੀਂ ਹੁੰਦਾ ਹੈ। ਮਾਇਆ ਜਿਹੜੀ ਰੰਗ ਬਿਰੰਗੀ ਤੇਰਾ ਜੀ ਪਰਚਾਉਂਦੀ ਹੈ, ਪੱਕੀ ਗੱਲ ਸਮਝ ਲੈ ਮੇਰੀ ਇਹ ਆਉਂਦੀ ਅਤੇ ਜਾਂਦੀ ਹੈ। ਅਵਤਾਰ ਬਾਣੀ ਵਿੱਚ ਸ਼ਹਿਨਸ਼ਾਹ ਬਾਬਾ ਅਵਤਾਰ ਸਿੰਘ ਜੀ ਇਹ ਕਹਿ ਰਹੇ ਹਨ ਔਰ ਇਹੀ ਸੰਦੇਸ਼ ਤਮਾਮ ਗੁਰੂ ਪੀਰ ਪੈਗੰਬਰਾਂ ਨੇ ਦਿੱਤਾ ਹੈ, ਜੋ ਦੀਸੇ ਸੋ ਸਗਲ ਵਿਨਾਸ਼ ਹੈ, ਕਿ ਜਿਸ ਨੂੰ ਸਭ ਕੁਛ ਮੰਨ ਕੇ ਚੱਲਦੇ ਆ ਰਹੇ ਹਨ ਇਹ ਤਾਂ ਇੱਥੇ ਹੀ ਸਾਥ ਛੱਡ ਜਾਂਦਾ ਹੈ, ਅੱਗੇ ਤਾਂ ਕਿਸਨੇ ਜਾਣਾ ਹੈ। ਤੋ ਇਸ ਲਈ ਕਹਿੰਦੇ ਹਨ ਕਿ ਉਸ ਚੀਜ਼ ਨੂੰ ਅਪਣਾਉਣਾ ਹੈ, ਐਸੀ ਦੌਲਤ ਨਾਲ ਯੁਕਤ ਹੋਣਾ ਹੈ ਜਿਸ ਦੇ ਕਾਰਨ ਇਸ ਲੋਕ ਵਿੱਚ ਵੀ ਮਾਲਾਮਾਲ ਰਹੀਏ ਔਰ ਜਦ ਇਹ ਸਰੀਰ ਦਾ ਨਾਤਾ ਟੁੱਟੇ ਤਾਂ ਤਾਂ ਵੀ ਮਾਲਾਮਾਲ ਬਣੇ ਰਹੀਏ, ਕਿਉਂਕਿ ਇਹੀ ਦੌਲਤ ਨਾਲ ਜਾਣ ਵਾਲੀ ਹੈ। ਨਾ ਜਾਇਦਾਦ ਜਾਣੀ ਹੈ, ਨਾ ਮਹਿਲ ਮਾੜੀਆਂ ਜਾਣੀਆਂ ਹਨ, ਇੱਕ ਸੂਈ ਵੀ ਨਾਲ ਨਹੀਂ ਜਾਣੀ ਔਰ ਇਨਸਾਨ ਦਾ ਸਾਰਾ ਹੀ ਯਤਨ ਹੁੰਦਾ ਹੈ ਆਪਣੇ ਆਪ ਨੂੰ ਇਸੇ ਤੱਕ ਸੀਮਿਤ ਰੱਖਣ ਲਈ। ਤੋ ਇਹ ਸੋਝੀ ਆ ਜਾਏ, ਇਹ ਅਹਿਸਾਸ ਮਿਲ ਜਾਏ ਇਨਸਾਨਾਂ ਨੂੰ ਕਿ ਕਿਸ ਦੀ ਕੀਮਤ ਜ਼ਿਆਦਾ ਹੈ, ਕਿ ਕਿਸ ਪੱਖ ਦੀ ਕੀਮਤ ਜ਼ਿਆਦਾ ਹੈ, ਇਹ ਅਹਿਸਾਸ ਹੋ ਜਾਏ। ਕਿਉਂਕਿ ਸਾਹਮਣੇ ਸਾਡੇ ਵਸਤੂਆਂ ਤਾਂ ਹੁੰਦੀਆਂ ਹਨ ਔਰ ਹਰ ਕਿਸੇ ਵਸਤੂ ਦੀ ਆਪਣੀ ਆਪਣੀ ਥਾਂ ਹੈ, ਆਪਣੀ ਆਪਣੀ ਕੀਮਤ ਹੈ, ਲੇਕਿਨ ਅਸੀਂ ਜਿਹੜਾ ਜ਼ਿਆਦਾ ਕੀਮਤੀ ਹੁੰਦਾ ਹੈ ਉਸਨੂੰ ਹੀ ਪ੍ਰਾਥਮਿਕਤਾ ਦਿੰਦੇ ਹਾਂ ਕਿ ਇਸ ਦੀ ਕੀਮਤ ਜ਼ਿਆਦਾ ਹੈ। ਅਗਰ ਕੋਈ ਘੜੀ ਐਸੀ ਆ ਜਾਂਦੀ ਹੈ ਕਿ ਕਿਤੇ ਕਈ ਵਾਰੀ ਕਿਸੇ ਮਕਾਨ ਘਰ ਵਿੱਚ ਅੱਗ ਲੱਗ ਜਾਂਦੀ ਹੈ ਔਰ ਵੇਖ ਰਹੇ ਹੁੰਦੇ ਹਾਂ ਕਿ ਬੜੀ ਰਫਤਾਰ ਦੇ ਨਾਲ ਵੱਧ ਰਹੀ, ਹਵਾ ਚੱਲ ਰਹੀ ਹੈ, ਫੈਲ ਰਹੀ ਹੈ, ਫਿਰ ਅਸੀਂ ਉਸ ਵਸਤੂ ਨੂੰ ਸਭ ਤੋਂ ਪਹਿਲੇ ਉਸ ਵੱਲ ਭੱਜਦੇ ਹਾਂ ਜਿਹੜੀ ਸਾਨੂੰ ਮਹਿਸੂਸ ਹੁੰਦੀ ਹੈ ਕਿ ਸਭ ਤੋਂ ਜ਼ਿਆਦਾ ਕੀਮਤੀ ਹੈ, ਕਿ ਇਹ ਤਾਂ ਬਚਾ ਲਈਏ। ਇਸੇ ਤਰ੍ਹਾਂ ਦੇ ਨਾਲ ਇਹ ਸੰਸਾਰ ਦੀ ਕੀਮਤ ਹੈ, ਇਹ ਨਹੀਂ ਕਿ ਸੰਸਾਰ ਦੀ ਕੀਮਤ ਨਹੀਂ ਹੈ, ਸਰੀਰਾਂ ਦੀ ਕੀਮਤ ਹੈ, ਮਕਾਨਾਂ ਦੀ ਕੀਮਤ ਹੈ, ਇਹਨਾਂ ਦਾ ਮਹੱਤਵ ਹੈ, ਆਖਿਰ ਛੱਤ ਚਾਹੀਦੀ ਹੈ ਰਹਿਣ ਲਈ। ਇਹ ਨਹੀਂ ਕਿ ਮਹਾਂਪੁਰਸ਼ ਇਤਨੇ ਨਕਾਰਾਤਮਕ ਰਵੱਈਏ ਵਾਲੇ ਹੁੰਦੇ ਹਨ ਜਾਂ ਉਹਨਾਂ ਦੀ ਇੱਕ ਦ੍ਰਿਸ਼ਟੀ ਐਸੀ ਹੁੰਦੀ ਹੈ, ਸੋਚ ਐਸੀ ਹੁੰਦੀ ਹੈ, ਨਕਾਰਾਤਮਕ ਨਹੀਂ, ਕੇਵਲ ਇੱਕ ਸੱਚਾਈ ਸਾਹਮਣੇ ਰੱਖਦੇ ਹਨ ਕਿ ਸੰਸਾਰ ਦੀ ਕੀਮਤ ਦੀ ਤੁਲਨਾ ਅਗਰ ਕੀਤੀ ਜਾਏਗੀ ਤਾਂ ਇਸ ਨੰਕਾਰ ਦੀ ਇਸ ਸੰਸਾਰ ਤੋਂ ਕਿਤੇ ਵੱਧ ਕੀਮਤ ਹੈ, ਇਸ ਸੱਚ ਦੀ ਕਿਤੇ ਵੱਧ ਕੀਮਤ ਹੈ, ਕਿਉਂਕਿ ਇਹ ਸੰਸਾਰ 'ਤੇ ਮਿਟ ਜਾਂਦਾ ਹੈ, ਇੱਕ ਰਸ ਰਹਿੰਦਾ ਨਹੀਂ ਹੈ ਔਰ ਇਹ ਸੱਚ ਪਰਮਾਤਮਾ ਹਮੇਸ਼ ਰਹਿਣ ਵਾਲਾ ਹੈ, ਇਹ ਹਮੇਸ਼ਾ ਰਹਿਣ ਵਾਲਾ ਹੈ, ਇਹ ਘਟਦਾ ਵੱਧਦਾ ਨਹੀਂ ਹੈ, ਇੱਕ ਰਸ ਰਹਿੰਦਾ ਹੈ, ਇਹ ਡੋਲਦਾ ਨਹੀਂ ਹੈ, ਅਡੋਲ ਹੈ, ਇਹ ਅਮਰ ਹੈ, ਮਰਦਾ ਨਹੀਂ ਹੈ, ਇਹ ਛੋਟੇ ਜਿਹੇ ਦਾਇਰੇ ਵਿੱਚ ਨਹੀਂ ਬੰਧਿਆ ਜਾ ਸਕਦਾ ਹੈ, ਇਹ ਕਾਲ ਦੇ ਅਧੀਨ ਨਹੀਂ ਹੈ, ਇਹ ਮੌਸਮਾਂ ਦੇ ਵਾਕਣ ਬਦਲਦਾ ਨਹੀਂ ਹੈ, ਇੱਕ ਰਸ ਰਹਿਣ ਵਾਲੀ ਪਰਮ ਸੱਤਾ ਇਹ ਨੰਕਾਰ ਤੋਂ ਇਸੇ ਦਾ ਆਧਾਰ ਜੋ ਲੈ ਲੈਂਦੇ ਹਨ। ਆਤਮਾ ਜਿਹੜੀ ਇਸੇ ਇੱਕ ਸੱਚ ਦੀ ਅੰਸ਼ ਹੈ, ਇਹ ਮੂਲ ਨੂੰ ਜਾਣ ਲੈਂਦੀ ਹੈ, ਇਸ ਸਰੀਰ ਵਿੱਚ ਰਹਿ ਕੇ ਇਸ ਮੂਲ ਦੇ ਨਾਲ ਇਕਮਿਕ ਹੋ ਜਾਂਦੀ ਹੈ, ਜੀਵਨ ਮੁਕਤੀ ਪ੍ਰਾਪਤ ਕਰ ਲੈਂਦੀ ਹੈ, ਔਰ ਇਸ ਤਰ੍ਹਾਂ ਦੇ ਨਾਲ ਲੋਕ ਔਰ ਪਰਲੋਕ ਦੋਨੋਂ ਜਹਾਨਾਂ ਦੀ ਬਾਜ਼ੀ ਜਿੱਤ ਲਈ ਜਾਂਦੀ ਹੈ, ਜੋ ਇਸ ਕਦਮ ਨੂੰ ਉਠਾ ਲੈਂਦੇ ਹਨ, ਜਿਹੜੇ ਕਰਮ ਕਰ ਲੈਂਦੇ ਹਨ। ਤੋ ਦਾਸ ਹੋਰ ਅਧਿਕ ਸ਼ਬਦਾਂ ਦਾ ਸਹਾਰਾ ਨਹੀਂ ਲਏਗਾ, ਕਿਉਂਕਿ ਸਮੇਂ ਕਾਫੀ ਅੱਗੇ ਵੱਧ ਚੁੱਕਾ ਹੈ, ਔਰ ਸ਼ਬਦ ਤਾਂ ਚੱਲਦੇ ਹੀ ਰਹਿ ਸਕਦੇ ਹਨ, ਲੇਕਿਨ ਨਾਲ ਹੀ ਨਾਲ ਅਹਿਸਾਸ ਰਹਿੰਦਾ ਹੈ ਕਿ ਸਾਰੇ ਗ੍ਰਸਤੀ ਅਨੇਕਾਂ ਅਨੇਕਾਂ ਹੋਰ ਵੀ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਹਨ, ਔਰ ਇਸ ਲਈ ਦਾਸ ਸ਼ਬਦਾਂ ਦਾ ਸਹਾਰਾ ਨਹੀਂ ਲਏਗਾ। ਬੋਲਣ ਨੂੰ ਭਾਵੇਂ 2 ਮਿੰਟ ਵੀ ਬੋਲਿਆ ਜਾਏ, ਔਰ ਉਸ ਵਿੱਚ ਵੀ 2 ਮਿੰਟਾਂ ਵਿੱਚ ਦੀ ਗੱਲ ਵਿੱਚ ਹੀ ਨੂੰ ਹੀ ਅਗਰ ਕੋਈ ਪਕੜ ਲਏ ਤਾਂ ਵੀ ਗੱਲ ਬਣ ਜਾਂਦੀ ਹੈ। ਤੋ ਇਸ ਲਈ ਦਾਸ ਹੋਰ ਸ਼ਬਦਾਂ ਦਾ ਸਹਾਰਾ ਨਾ ਲੈਂਦਿਆਂ ਹੋਇਆਂ ਅੰਤ ਵਿੱਚ ਫਿਰ ਤੋਂ ਆਪਣੀ ਖੁਸ਼ੀ ਜ਼ਾਹਿਰ ਕਰੇਗਾ, ਜੋ ਬੁਢਲਾਡੇ ਵਿਖੇ ਪੁੱਜ ਕੇ ਆਪਦੇ ਦਰਸ਼ਨ ਹੋ ਰਹੇ ਹਨ, ਔਰ ਪੁਰਾਤਨ ਜੋ ਸਮੇਂ ਇਤਨੇ ਪਿਛਲੇ ਕੁਝ ਦਸ਼ਕਾਂ ਦੇ ਜ਼ਿਕਰ ਵੀ ਹੋਏ, ਭਾਈ ਸਾਹਿਬ ਰਣਜੀਤ ਸਿੰਘ ਜੀ ਦਾ ਜ਼ਿਕਰ ਹੋਇਆ, ਹੋਰ ਵੀ ਐਸੇ ਬਜ਼ੁਰਗਾਂ ਦਾ ਜ਼ਿਕਰ ਹੋਇਆ, ਰਲਾ ਰਾਮ ਜੀ ਦਾ ਜ਼ਿਕਰ ਹੋਇਆ, ਤੋ ਇਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਇਸ ਥਾਂ 'ਤੇ ਸੰਗਤਾਂ ਦਾ ਸਥਾਪਨ ਸਹਿਜੇ ਸਹਿਜੇ ਕੀਤਾ। ਇਹ ਭਗਤ ਸੰਤ ਹਮੇਸ਼ਾ ਹੀ ਉਪਕਾਰ ਕਰਦੇ ਆਏ ਹਨ, ਔਰ ਥਾਂ ਥਾਂ 'ਤੇ ਐਸੇ ਉਪਕਾਰ ਹੋ ਰਹੇ ਹਨ, ਪਹਿਲੇ ਵੀ ਹੁੰਦੇ ਆਏ ਹਨ, ਔਰ ਅੱਜ ਵੀ ਇਹ ਉਪਕਾਰੀ ਹਿਰਦੇ ਇਹ ਪਰਉਪਕਾਰ ਕਰਦੇ ਚਲੇ ਜਾ ਰਹੇ ਹਨ, ਤਾਂ ਕਿ ਹਰ ਇਨਸਾਨ ਦਾ ਭਲਾ ਹੋ ਜਾਏ। ਸਤਿ ਸੰਗਤ ਜੀ, ਧੰਨ।